ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀਆਂ ਦੁਆਰਾ ਲਿਖੇ ਗੁਰਬਾਣੀ ਵਿਚਾਰ ਦੇ 132 ਅਨੁਭਵੀ ਲੇਖਾਂ ਦੀ ਲੜੀ ਵਿੱਚੋਂ ਲੇਖ ਨੰਬਰ 34 ਆਤਮਕ ਸ਼ਕਤੀ ਆਪ ਜੀ ਦੇ ਸਨਮੁਖ ਪੜਿਆ ਜਾ ਰਿਹਾ ਹੈ ਜੀ। ਆਓ ਸਾਰੇ ਧਿਆਨ ਨਾਲ ਸਰਵਣ ਕਰੀਏ। ਗੁਰਬਾਣੀ ਅਨੁਸਾਰ ਪਰਮਾਤਮਾ ਇੱਕ ਹੈ, ਇੱਕ ਓਮਕਾਰ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕ ਹੈ ਅਵਰ ਨਹੀਂ ਪਾਈ, ਏਕੈ ਰੇ ਹਰ ਏਕੈ ਜਾਨ। ਪਰਮਾਤਮਾ ਦਾ ਕੋਈ ਸਾਨੀ ਨਹੀਂ ਹੈ, ਤੁਦ ਜੇਵੜ ਅਵਰ ਨ ਪਾਲਿਆ, ਤੂੰ ਦੀਪ ਲੋਹਾ ਪਿਆ ਲਿਆ। ਤੁਦ ਜੇਵੜ ਮੈਂ ਹੋਰ ਨਾ ਕੋਈ, ਤੁਦ ਆਪੇ ਸਿਰਜੀ ਆਪੇ ਗੋਈ। ਤੂੰ ਦਿਆਲ ਕਿਰਪਾਲ ਪ੍ਰਭ ਸੋਈ, ਤੁਦ ਬਿਨ ਦੂਜਾ ਅਵਰ ਨਾ ਕੋਈ। ਤੁਦ ਜੇਵੜ ਮੈਂ ਹੋਰ ਕੋ ਦਿਸ ਨਾ ਆਵਈ, ਤੂੰ ਹੈ ਸੁਗੜ ਮੇਰੇ ਮਨ ਪਾਣਾ। ਮੈਂ ਚਾਰੇ ਕੁੰਡਾਂ ਪਾਲੀਆਂ, ਤੁਦ ਜੇਵੜ ਨਾ ਸਾਈਆਂ। ਪਰਮਾਤਮਾ ਕਰਤਾ ਪੁਰਖ ਹੈ, ਇਸ ਲਈ ਸਾਰੇ ਆਤਮਕ ਗੁਣ ਅਕਾਲ ਪੁਰਖ ਦੀ ਹਸਤੀ ਜਾਂ ਹੋਂਦ ਵਿੱਚੋਂ ਉਪਜੇ ਹਨ। ਸਭ ਗੁਣ ਤੇਰੇ, ਮੈਂ ਨਾ ਹੀ ਕੋਏ। ਗੁਣਦਾਤਾ ਹਰ ਰਾਏ ਹੈ, ਹਮ ਅਵਗੁਣਿਆਰੇ। ਗੁਣ ਕਾ ਦਾਤਾ ਸੱਚਾ ਸੋਈ, ਗੁਣਦਾਤਾ ਵਰਤੈ ਸਭ ਅੰਤਰ, ਸਿਰ ਲਿਖਦਾ ਸਾਹਾ ਹੈ। ਜਿਸ ਤਰ੍ਹਾਂ ਸੂਰਜ ਵਿੱਚੋਂ ਅਨੇਕਾਂ ਗੁਣ ਉਪਜਦੇ ਹਨ, ਤੇ ਇਹਨਾਂ ਵਿੱਚੋਂ ਸ਼ਕਤੀ ਵੀ ਇੱਕ ਗੁਣ ਹੈ, ਇਸੇ ਤਰ੍ਹਾਂ ਕਰਤਾ ਪੁਰਖ ਦੇ ਅਨੇਕਾਂ ਗੁਣਾਂ ਵਿੱਚੋਂ ਆਤਮਕ ਸ਼ਕਤੀ ਹੀ ਖੰਡਾਂ ਬ੍ਰਹਿਮੰਡਾਂ ਅਥਵਾ ਸਾਰੀ ਕਾਇਨਾਤ ਵਿੱਚ ਪ੍ਰਵੇਸ਼ ਤੇ ਪ੍ਰਵਿਰਤ ਹੋ ਰਹੀ ਹੈ। ਅਕਾਲ ਪੁਰਖ ਕਰਤਾ ਪੁਰਖ ਹੋਣ ਕਰਕੇ ਸਵੈ ਪ੍ਰਕਾਸ਼ ਹੈ, ਬਾਕੀ ਸਭ ਕੁਝ ਉਸਦੀ ਕਿਰਤ ਹੈ। ਇਸੇ ਲਈ ਉਸਦਾ ਸਾਨੀ ਹੋਰ ਕੋਈ ਨਹੀਂ ਹੈ, ਤੇ ਖੁਦ ਸਾਰੀ ਕਾਇਨਾਤ ਦਾ ਕਰਤਾ ਤੇ ਸਭਨਾ ਗੱਲਾਂ ਸਮਰੱਥ ਹੈ। ਕਾਇਨਾਤ ਵਿੱਚ ਪਰਵਿਰਤ ਹੋ ਰਹੀਆਂ ਸਾਰੀਆਂ ਸ਼ਕਤੀਆਂ ਦਾ ਸੋਮਾ ਅਕਾਲ ਪੁਰਖ ਹੀ ਹੈ। ਦੂਜੇ ਲਫ਼ਜ਼ਾਂ ਵਿੱਚ ਅਕਾਲ ਪੁਰਖ ਹੀ ਦ੍ਰਿਸ਼ਟਮਾਨ ਜਾਂ ਅਦ੍ਰਿਸ਼ਟ ਸਾਰੀਆਂ ਸ਼ਕਤੀਆਂ ਦਾ ਮੁੱਢਲਾ ਸੋਮਾ ਹੈ। ਇਸੇ ਲਈ ਇਲਾਹੀ ਸ਼ਕਤੀ ਤੋਂ ਇਲਾਵਾ ਹੋਰ ਕੋਈ ਸ਼ਕਤੀ ਹੈ ਹੀ ਨਹੀਂ। ਅਕਾਲ ਪੁਰਖ ਦੀ ਮੌਜ ਜਾਂ ਕਵਾਓ ਦੁਆਰਾ ਇਹ ਇਲਾਹੀ ਸ਼ਕਤੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਸਰਬ ਰਈ ਭਰਪੂਰ ਹੈ, ਓਤ ਪੋਤ ਲਪਟਾਈ ਹੈ ਤੇ ਸਰਬ ਵਿਆਪਕ ਹੈ। ਇਸ ਇਲਾਹੀ ਸ਼ਕਤੀ ਦੀ ਪ੍ਰਵਿਰਤੀ ਜਾਂ ਪ੍ਰਗਟਾਵੇ ਨੂੰ ਹੀ ਹੁਕਮ, ਰਜ਼ਾ, ਭਾਣਾ ਜਾਂ ਅਮਰ ਕਿਹਾ ਗਿਆ ਹੈ। ਇਲਾਹੀ ਹੁਕਮ ਦੁਆਰਾ ਸਾਰੀ ਕਾਇਨਾਤ ਰਚੀ ਗਈ ਹੈ, ਉਪਜੀ ਹੈ, ਪਲਦੀ ਹੈ, ਵਧਦੀ ਹੈ, ਪ੍ਰਫੁੱਲਤ ਹੁੰਦੀ ਹੈ, ਕਾਇਮ ਰਹਿੰਦੀ ਹੈ, ਚਲਦੀ ਹੈ, ਲੈ ਹੁੰਦੀ ਹੈ ਤੇ ਫਿਰ ਰਚੀ ਜਾਂਦੀ ਹੈ। ਇਸ ਇਲਾਹੀ ਸ਼ਕਤੀ ਦੀ ਰਵਾਨਗੀ ਜਾਂ ਹੁਕਮ ਸਹਿਜ ਸੁਭਾਏ, ਆਪ ਮੁਹਾਰੇ, ਗੁਪਤੋ ਗੁਪਤੀ, ਚੁੱਪ ਚੁਪੀਤੇ ਦੋਹਾਂ ਮੰਡਲਾਂ ਵਿੱਚ ਵਰਤ ਰਿਹਾ ਹੈ, ਜਿਸ ਤੋਂ ਅਸੀਂ ਬੇਖਬਰ, ਅਣਜਾਣ, ਬੇਪਰਵਾਹ, ਅਗਿਆਨੀ, ਅਵੇਸਲੇ, ਬੇਮੁਖ ਤੇ ਮਚਲੇ ਬਣੇ ਹੋਏ ਹਾਂ। ਇਹ ਸੂਖਮ, ਗੁਪਤ, ਅਦ੍ਰਿਸ਼ਟ ਇਲਾਹੀ ਸ਼ਕਤੀ ਦਿਨ ਰਾਤ, ਪਲ ਪਲ, ਸਦੀਵੀ ਇਲਾਹੀ ਹੁਕਮ ਵਿੱਚ ਵਰਤਦੀ ਹੋਈ ਅਨੇਕਾਂ ਅਲੌਕਿਕ ਅਸਚਰਜ ਕੋਤਕ ਵਰਤਾ ਰਹੀ ਹੈ। ਇਸ ਗੱਲ ਨੂੰ ਸਪਸ਼ਟ ਕਰਨ ਲਈ ਹੇਠਾਂ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਪਹਿਲਾ ਉਦਾਹਰਣ, ਬਿਜਲੀ ਦੀ ਸ਼ਕਤੀ ਦਾ ਸੋਮਾ ਬਿਜਲੀ ਘਰ ਹੈ, ਪਾਵਰ ਹਾਊਸ ਹੈ, ਤੇ ਇਸ ਬਿਜਲੀ ਦੀ ਵਰਤੋਂ ਅਨੇਕਾਂ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਜਿਹਾ ਬਲਬ, ਕੁੱਕਰ, ਪ੍ਰੈਸ ਹੀਟਰ, ਕੂਲਰ, ਟੇਪ ਰਿਕਾਰਡਰ, ਟੈਲੀਫੋਨ, ਟੈਲੀਵਿਜ਼ਨ, ਫਰਿੱਜ, ਮਸ਼ੀਨਾਂ ਆਦਿ। ਪਰ ਜੇਕਰ ਬਲਬ ਸਮਝੇ ਕਿ ਰੋਸ਼ਨੀ ਉਸਦਾ ਆਪਣਾ ਪ੍ਰਕਾਸ਼ ਹੈ, ਤਾਂ ਇਹ ਉਸਦਾ ਵੱਡਾ ਭਰਮ ਭੁਲੇਖਾ ਹੈ। ਇਹ ਰੋਸ਼ਨੀ ਤਾਂ ਬਿਜਲੀ ਘਰ ਤੋਂ ਆਉਂਦੀ ਹੈ, ਤੇ ਬਲਬ ਤਾਂ ਉਸ ਬਿਜਲੀ ਦੀ ਸ਼ਕਤੀ ਦੇ ਪ੍ਰਗਟਾਵੇ ਲਈ ਇੱਕ ਸਾਧਨ ਜਾਂ ਜ਼ਰੀਆ ਹੀ ਹੈ। ਦੂਸਰਾ ਉਦਾਹਰਣ, ਬੱਚਾ ਇੱਕ ਬਿੰਦ ਤੋਂ ਬਣਦਾ ਹੈ, ते 9 महीने मां दे पेट विच कोथड़े थां जठर अग्नि विच आत्म शक्ति द्वारा ही पलदा है। जद बच्चा जग विच पैदा होंदा है ता इस दी संभाल लई मां दे हिरदे विच मां प्यार अथवा ममता उपज पैंदी है। मां दी छाती विच दूध आ जांदा है जिस नाल बच्चे दी परवरिश होंदी है। जद बच्चा कुछ वड्डा होंदा है ता इस दे मुंह विच दंद उगाउंदे हन ताकि ओ खुराक खा सके। जिन्ना चिर बच्चा अपने जोगा नहीं होंदा उस दी संभाल ते परवरिश मां प्यार दे जरिए होंदी है। जिन तू साज सवार सिगारिया गर्भ अगन में जिने उबारिया बार व्यवस्था तुझे प्यारे दूध पर जो बन भोजन सुख सूद। बच्चे दे निम्मण तो लैके पालन पोषण ते देख संभाल दी सारी किरिया अकाल पुरख दी आत्म शक्ति द्वारा ही हुंदी है। जिस लई इलाही हुक्म अनुसार मानू हथियार या साजन वजों वर्त्या जांदा है। बच्चे दे पैदा होन तो मगरों भी अकाल पुरख दे हुक्म अनुसार ही इलाही शक्ति ही मां प्यार दी शक्ल विच बच्चे दा पालन पोषण कर दी है। पर जे मां समझे कि ए सारी किरिया ओ आप अपनी शक्ति ते स्याणप नाल कर दी है ता ए उस दा वड्डा परम भुलेखा है। तीसरा उदाहरण, साडे शरीर दे सारिया अंगा अथवा दिमाग अखा रसना आदि विच जो शक्ति प्रगट होंदी है उस दा सोमा साडे अंतर आत्मे इलाही शक्ति ही है। तू आपे रसना आपे बसना अवर न दूजा कहो माई। इस इलाही शक्ति अथवा इलाही जोत तो बगैर असी मुर्दा लोथी। हाँ हाँ जी, इस इलाही शक्ति अथवा इलाही जोत तो बगैर असी मुर्दा लोथी। हाँ जिचर तेरी जोत तिचर ज्योति विच तू बोले विण ज्योति कोई किछ करो दिखा सियाणी है। ए इलाही शक्ति कायनात दे जर्रे जर्रे विच परवृत हो रही है ते इलाही हुक्म अनुसार पिन पिन रंगा रेखा किस्मा विच प्रकाशमान हो रही है। जिया कि बच्चे दा मां दे पेट विच पलना बूटियां दा उगना वदना फुलना फुलां दी खूबसूरती रंगत ते महक विच फलां दे पिन पिन रसां ते स्वादां विच पानी दे वहाव विच हवा दे वेग विच पहाड़ां दी उचाई विच समुंदर दी गहराई विच असमाना दे फैलाव विच आदि। आपे रसिया आप रस आपे रावण हार आपे होवै चोलड़ा आपे सेज पतार रंग रता मेरा साहिब रव रया भरपूर आपे माछी मछली आपे पानी जाल आपे जाल मनकड़ा आपे अंदर लाल आपे बहुबिद रंगला सखिय मेरा लाल। एक रूप जाके रंग अनेक जल थल मैयल पूरिया स्वामी सिरजनहार अनिक पांत होए पसरिया नानक एक अंकार। एक है आप अनेक है पात आपे हर एक रंग है आपे बहुरंगी ज्योतिस पावे नानका साई गल चंगी। पर इना इलाही शक्ति दी गुप्त सहज चाल दे करिश्मिया ते कौतका वल साड़ी मोटी ठुली बुद्धि दा ध्यान ही नहीं जांदा ते ना ही ध्यान करन दी लोड़ पासदी है। जद इसे इलाही शक्ति दी सहज चाल विच असी अपने होमे वेड़े मन दी मर्जी रला देंदे हां तां असी इलाही हुक्म विच विघन पा देंदे हां। हां जी, जदों इसे इलाही शक्ति दी सहज चाल विच असी होमे वेड़े मन दी मर्जी रला देंदे हां तां असी इलाही हुक्म विच विघन पा देंदे हां। साडे कर्मा दे पिछे शक्ति तां इलाही रवानगी दी हुंदी है पर असी अज्ञानता विच इस शक्ति नू मैं मेरी दी रंगत चाड़ देंदे हां जिस कारण असी कर्मबद्ध होके जो मैं किया सो मैं पाया अनुसार नतीजे भुगतदे हां। जद होमे दी रंगत विच कोई अलौकिक अचंबा हो भी जावे तां उस विच ਉਸ ਨੂੰ ਅਸੀਂ ਆਪਣੀ ਹੀ ਪ੍ਰਾਪਤੀ ਸਮਝ ਕੇ ਫੁੱਲੇ ਨਹੀਂ ਸਮਾਉਂਦੇ। ਹਾਲਾਂਕਿ ਸਾਡੀਆਂ ਸਾਰੀਆਂ ਪ੍ਰਾਪਤੀਆਂ ਦੇ ਪਿਛੋਕੜ ਵਿੱਚ ਇਲਾਹੀ ਸ਼ਕਤੀ ਹੀ ਕੰਮ ਕਰਦੀ ਹੈ। ਇਹਨਾਂ ਵਿਚਾਰਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਗੁੱਜੀ ਇਲਾਹੀ ਸ਼ਕਤੀ ਨੂੰ ਭੁਲਾ ਕੇ ਅਥਵਾ ਬੇਮੁਖ ਹੋ ਕੇ ਆਪਣੀ ਹੌਤਾਰੀ ਮਾਨਸਿਕ ਸ਼ਕਤੀ ਨੂੰ ਕਰਨ ਕਾਰਨ ਸਮਝਣਾ ਜੀਵ ਦਾ ਪਰਮ ਭੁਲੇਖਾ ਹੈ, ਅਗਿਆਨਤਾ ਹੈ, ਕੂੜ ਹੈ, ਹੰਕਾਰ ਹੈ, ਪਖੰਡ ਤੇ ਢੀਠਤਾਈ ਹੈ। ਹਮ ਕੀਆ ਹਮ ਕਰਾਂਗੇ ਹਮ ਮੂਰਖ ਗਵਾਰ, ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ। ਹਾਂ ਹਾਂ ਕਰੇ ਤੈ ਆਪ ਜਣਾਏ, ਬਹੁ ਕਰਮ ਕਰੇ ਕਿਛ ਥਾਏ ਨਾ ਪਾਏ। ਹਾਂ ਸੂਰਾ ਪ੍ਰਧਾਨ ਹਾਂ ਕੋ ਨਾਹੀ ਮੁਝੇ ਸਮਾਨੀ, ਜੋ ਬਨਵੰਤ ਅਚਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ। ਹਾਂ ਹਾਂ ਕਰਤੇ ਕਰਮ ਰਤ ਤਾਂ ਕੋ ਪਾਰ ਫਾਰ, ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸਕੋ ਸੁਖਨਾਈ ਕੋਏ, ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਹਮ ਬਡ ਕਬ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਨੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨਾ ਨਾਸੀ। ਮਾਇਕੀ ਮੰਡਲ ਵਿੱਚ ਸਾਰਿਆਂ ਜੀਵਾਂ ਦੀ ਜੀਵਨ ਰੋਂ ਜਾਂ ਜੀਵਨ ਸ਼ਕਤੀ ਦਾ ਸੋਮਾ ਸੂਰਜ ਹੈ। ਮਾਇਕੀ ਮੰਡਲ ਵਿੱਚ ਸਾਰਿਆਂ ਜੀਵਾਂ ਦੀ ਜੀਵਨ ਰੋਂ ਜਾਂ ਜੀਵਨ ਸ਼ਕਤੀ ਦਾ ਸੋਮਾ ਸੂਰਜ ਹੈ, ਪਰ ਸੂਰਜ ਨੂੰ ਵੀ ਜੀਵਨ ਸ਼ਕਤੀ ਇਲਾਹੀ ਸ਼ਕਤੀ ਤੋਂ ਹੀ ਮਿਲਦੀ ਹੈ। ਇਸੇ ਤਰ੍ਹਾਂ ਅਨੇਕਾਂ ਬ੍ਰਹਿਮੰਡਾਂ, ਸੂਰਜਾਂ, ਚੰਦਰਮਾ, ਗਣਤਾਰਿਆਂ, 84 ਲੱਖ ਜੂਨਾਂ, ਸਾਰਿਆਂ ਜੀਵਾਂ ਤੇ ਜ਼ਰੇ ਜ਼ਰੇ ਨੂੰ ਜੀਵਨ ਇੱਕੋ ਇਲਾਹੀ ਸ਼ਕਤੀ ਦੇ ਸੋਮੇ ਅਕਾਲ ਪੁਰਖ ਤੋਂ ਮਿਲ ਰਿਹਾ ਹੈ। ਜੀਵਨ ਮੈਂ, ਜਲ ਮੈਂ, ਥਲ ਮੈਂ, ਸਭ ਰੂਪਨ ਮੈਂ, ਸਭ ਭੂਪਨ ਮਾਹੀ, ਸੂਰਜ ਮੈਂ, ਸਸ ਮੈਂ, ਨਭ ਮੈਂ, ਜੈ ਹੇਰੋ ਤਹਾਂ ਚਿਤ ਲਾਏ ਤਹਾਹੀ, ਪਾਵਕ ਮੈਂ, ਅਰਪਨ ਹੂੰ ਮੈਂ, ਪ੍ਰਿਥਵੀ ਤਲ ਮੈਂ, ਸੋ ਕਹਾ ਨ ਜਾਈ, ਵਿਆਪਕ ਹੈ ਸਭੀ ਕੈ ਬਿਖੈ, ਕਛ ਪਾਹਨ ਮੈਂ ਪਰਮੇਸ਼ਰ ਨਾਹੀ। ਜਿਸ ਤਰ੍ਹਾਂ ਸੂਰਜ ਵਿੱਚੋਂ ਨਿਕਲੀ ਹੋਈ ਕਿਰਨ ਸ਼ਕਤੀਮਾਨ ਹੁੰਦੀ ਹੈ, ਪਰ ਜਿਉਂ ਜਿਉਂ ਇਹ ਕਿਰਨ ਪੁਲਾੜ ਦੇ ਗੰਧਲੇ ਵਾਯੂਮੰਡਲ ਅਥਵਾ ਬਦਲਾਂ ਦੀ ਲੰਘਦੀ ਹੈ, ਇਸ ਦੀ ਸ਼ਕਤੀ ਘਟਦੀ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਇਲਾਹੀ ਜੋਤ ਦੀ ਆਤਮਕ ਸ਼ਕਤੀ ਜਦੋਂ ਹੋਂ ਤਾਰੀ ਖਿਆਲੀ ਬਦਲਾਂ, ਮਾਇਕੀ ਅਗਿਆਨਤਾ ਦੇ ਭਰਮ ਭੁਲੇਖਿਆਂ ਤੇ ਨੀਵੀਆਂ ਵਾਸ਼ਨਾਵਾਂ ਦੀਆਂ ਮਹਿਲੀਆਂ ਤਹਿਾਂ ਦੀ ਲੰਘਦੀ ਹੈ, ਤਾਂ ਇਸ ਅਨੰਤ ਆਤਮਕ ਸ਼ਕਤੀ ਦਾ ਵੀ ਬਾਹਰਮੁਖੀ ਪ੍ਰਕਾਸ਼ ਘਟਦਾ ਜਾਂਦਾ ਹੈ। ਇਹੀ ਕਾਰਨ ਹੈ ਕਿ ਮਾਇਆ ਦੀ ਅਗਿਆਨਤਾ ਵਿੱਚ ਖਿੰਡੇ ਹੋਏ ਮਨ ਨਿਰਬਲ ਹੋ ਜਾਂਦੇ ਹਨ। ਹਾਂਜੀ, ਇਹੀ ਕਾਰਨ ਹੈ ਕਿ ਮਾਇਆ ਦੀ ਅਗਿਆਨਤਾ ਵਿੱਚ ਖਿੰਡੇ ਹੋਏ ਮਨ ਨਿਰਬਲ ਹੋ ਜਾਂਦੇ ਹਨ, ਜਿਸ ਨਾਲ ਉਹ ਹੋਂ ਅਧੀਨ ਕਰਮ ਕਰਦੇ ਹਨ ਜਿਹੜੇ ਕਿ ਥਾਏ ਨਹੀਂ ਪੈਂਦੇ। ਮਨਮੁਖ ਕਰਮ ਕਮਾਵਨੇ ਹੋਂ ਮੈਂ ਜਲੇ ਜਲਾਏ, ਜੰਮਨ ਮਰਨ ਨਾ ਚੁੱਕੀ ਫਿਰ ਆਵੇ ਜਾਏ। ਮਨਮੁਖ ਕਰਮ ਕਰੈ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ। ਮਨਮੁਖ ਕਰਮ ਕਰੈ ਅਹੰਕਾਰੀ, ਜੂਏ ਜਨਮ ਸਭ ਬਾਜੀ ਹਾਰੀ। ਨਾਨਕ ਮਨਮੁਖ ਜੇ ਕਮਾਵੇ, ਸੋ ਥਾਏ ਨਾ ਪਵੇ, ਦਰਗੈ ਹੋਏ ਖੁਆਰ। ਦੂਜੇ ਪਾਸੇ ਨਿਰਮਲ ਮਨ ਵਾਲੇ ਗੁਰਮੁਖ ਜਨਾਂ ਦੀ ਚਿਤਵਨੀ, ਬਚਨ ਤੇ ਨਿਗਾਹ ਵਿੱਚ ਅਨੰਤ ਆਤਮਕ ਸ਼ਕਤੀ ਕੰਮ ਕਰਦੀ ਹੈ। ਹਾਂਜੀ, ਦੂਸਰੇ ਪਾਸੇ ਨਿਰਮਲ ਮਨ ਵਾਲੇ ਗੁਰਮੁਖ ਜਨਾਂ ਦੀ ਚਿਤਵਨੀ, ਉਹਨਾਂ ਦੇ ਬਚਨ ਤੇ ਨਿਗਾਹ ਵਿੱਚ ਅਨੰਤ ਆਤਮਕ ਸ਼ਕਤੀ ਕੰਮ ਕਰਦੀ ਹੈ। ਨਾਨਕ ਵਿਚਾਰੇ ਸੰਤ ਮੁਨ ਜਨਾ, ਚਾਰ ਵੇਦ ਕਹੰਦੇ, ਭਗਤ ਮੁਖੇ ਤੇ ਬੋਲਦੇ, ਸੇ ਵਚਨ ਹੋਵੰਦੇ। ਕੋਟ ਕੋਟ ਅਗ ਕਾਟ ਨਿਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੂਰ ਬੀਰ ਬਚਨ ਕੈ ਬਲੀ, ਕੌਲਾ ਬਪਰੀ ਸੰਤੀ ਛਲੀ। ਗੁਰੂ ਅਵਤਾਰ ਮਹਾਂਪੁਰਖ ਆਪਣੀ ਮਨਮਰਜ਼ੀ ਨਾਲ ਤੇ ਆਪਣੀ ਗਰਜ਼ ਲਈ ਇਸ ਇਲਾਹੀ ਸ਼ਕਤੀ ਨੂੰ ਨਹੀਂ ਵਰਤਦੇ। ਹਾਂਜੀ, ਗੁਰੂ ਅਵਤਾਰ ਮਹਾਂਪੁਰਖ ਆਪਣੀ ਮਨਮਰਜ਼ੀ ਤੇ ਆਪਣੀ ਗਰਜ਼ ਲਈ ਇਸ ਇਲਾਹੀ ਸ਼ਕਤੀ ਨੂੰ ਨਹੀਂ ਵਰਤਦੇ। ਤੇ ਇਸ ਆਤਮਕ ਸ਼ਕਤੀ ਦੀ ਰਵਾਨਗੀ ਜਾਂ ਹੁਕਮ ਵਿੱਚ ਦਖਲ ਨਹੀਂ ਦਿੰਦੇ। ਉਹ ਤਾਂ ਆਪਣੇ ਪ੍ਰੀਤਮ ਅਕਾਲ ਪੁਰਖ ਦੀ ਖੁਸ਼ੀ ਅਥਵਾ ਭਾਣੇ ਵਿੱਚ ਹੀ ਆਤਮਕ ਇਲਾਹੀ ਸ਼ਕਤੀ ਦੀ ਇਲਾਹੀ ਦਾਤ ਨੂੰ ਵਰਤਦੇ ਹਨ ਤੇ ਹੁਕਮ ਮਰਜ਼ਾਈ ਚੱਲਣਾ ਦਾ ਉਪਦੇਸ਼ ਕਮਾਉਂਦੇ ਹਨ। ਸੋਈ ਕਰਾਏ ਜੋ ਤੁਧ ਭਾਵੈ, ਮੋਹੇ ਸਿਆਣਪ ਕਛੂ ਨਾ ਆਵੈ, ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਿਤ ਪਾਲਨ ਲਾਗਾ, ਕਰੀ ਤੇਰਾ ਕਰਾਇਆ। ਬੋਲੇ ਸਾਹਿਬ ਕਹਿ ਪਾਣੇ, ਦਾਸ ਬਾਣੀ ਬ੍ਰਹਮ ਵਖਾਣੈ, ਜਿਉਂ ਬੁਲਾਵੈ ਤਿਉਂ ਬੋਲੇ ਸਵਾਮੀ, ਕੁਦਰਤ ਕਵਨ ਹਮਾਰੀ। ਜਿਉਂ ਤੂੰ ਚਲਾਏ ਤਿਵ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜੈ ਬੈਸਾਲੈ ਤੈ ਬੈਸੈ ਸਵਾਮੀ, ਜੈ ਬੈਸਾਲੈ ਤੈ ਬੈਸਾ ਸਵਾਮੀ, ਜੈ ਭੇਜੈ ਤੈ ਜਾਵਾਂ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਦ੍ਰਿਸ਼ਟਮਾਨ ਜਗਤ ਅਥਵਾ ਮਾਇਕੀ ਮੰਡਲ ਵਿੱਚ ਮਨ ਦੀ ਇਕਾਗਰਤਾ ਨਾਲ ਅਨੇਕਾਂ ਕਿਸਮ ਦੀਆਂ ਮਾਨਸਿਕ ਸ਼ਕਤੀਆਂ ਉਪਜਦੀਆਂ ਹਨ, ਜਿਵੇਂ ਕਿ ਰਿੱਧੀਆਂ ਸਿੱਧੀਆਂ, ਨਾਟਕ ਚੇਟਕ, ਤਾਂਤਰਿਕ ਜਾਦੂ, ਕਰਾਮਾਤਾਂ, ਵਾਕ ਸਿੱਧੀ, ਭਵਿੱਖਬਾਣੀ, ਵਰ ਸਰਾਪ, ਅੰਤਰਯਾਮਤਾ, ਭੂਤਾਂ ਦਾ ਜਾਦੂ ਤੇ ਮਦਾਰੀਆਂ ਦੇ ਤਮਾਸ਼ੇ ਆਦਿ। ਇਹ ਸਭ ਮਾਨਸਿਕ ਸ਼ਕਤੀਆਂ ਮਨ ਦੀ ਇਕਾਗਰਤਾ ਵਿੱਚੋਂ ਪੁੱਜਦੀਆਂ ਹਨ, ਜਿਸ ਨੂੰ ਅਸੀਂ ਭਰਮ ਭੁਲੇਖੇ ਕਾਰਨ ਆਤਮਕ ਸ਼ਕਤੀ ਹੀ ਸਮਝ ਲੈਂਦੇ ਹਾਂ ਤੇ ਆਫਰੇ ਫਿਰਦੇ ਹਾਂ। ਇਹ ਮਾਨਸਿਕ ਸ਼ਕਤੀਆਂ ਸਾਡੇ ਆਤਮਕ ਜੀਵਨ ਲਈ ਸਹਾਇਕ ਹੋਣ ਦੀ ਬਜਾਏ ਸਾਨੂੰ ਦੁਰੇਡੇ ਲੈ ਜਾਂਦੀਆਂ ਹਨ, ਕਿਉਂਕਿ ਇਹਨਾਂ ਰਿੱਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਉਹਨਾਂ ਜਿਗਿਆਸੂਆਂ ਦੀ ਸੂਖਮ ਹਉਮੈ ਨੂੰ ਫੂਕ ਮਿਲਦੀ ਰਹਿੰਦੀ ਹੈ। ਉਹ ਕਰਾਮਾਤਾਂ ਦਿਖਾਉਣ ਲੱਗ ਪੈਂਦੇ ਹਨ, ਵਰ ਸਰਾਪ ਵੀ ਦੇਣ ਲੱਗ ਪੈਂਦੇ ਹਨ, ਜਿਸ ਨਾਲ ਗਰਜਮੰਦ ਜਨਤਾ ਖਿੱਚੀ ਜਾਂਦੀ ਹੈ। ਇਸ ਤਰ੍ਹਾਂ ਸਹਿਜ ਸੁਭਾਏ ਅਚੇਤ ਹੀ ਜਗਿਆਸੂ ਦੇ ਮਨ ਵਿੱਚ ਸੂਖਮ ਮਾਨ ਵਡਿਆਈ ਆ ਜਾਂਦੀ ਹੈ। ਇਸ ਮਾਨ ਵਡਿਆਈ ਤੇ ਪ੍ਰਤਿਸ਼ਠਾ ਨਾਲ ਉਸ ਜਗਿਆਸੂ ਨੂੰ ਮਾਨਸਿਕ ਹਉਮੈ ਦਾ ਨਸ਼ਾ ਚੜ ਜਾਂਦਾ ਹੈ। ਉਹ ਪਲਾ ਪਲੇਰਾ, ਸਾਧ ਸੰਤ ਮਹੰਤ ਆਚਾਰਿਆ, ਗੁਰੂ ਅਵਤਾਰ, ਸ੍ਰੀ 108 ਆਦਿ ਅਖਵਾਉਣ ਲੱਗ ਪੈਂਦੇ ਹਨ। ਇਸ ਸੂਖਮ ਹਉਮੈ ਦੇ ਨਸ਼ੇ ਨੂੰ ਮਾਣਨ ਲਈ ਉਹ ਯੋਗ ਸਾਧਨਾ ਨਾਲ ਸੈਂਕੜੇ ਸਾਲ ਉਮਰ ਵੀ ਵਧਾ ਲੈਂਦੇ ਹਨ। ਇਸ ਤਰ੍ਹਾਂ ਅਵਸ਼ ਹੀ ਉੱਚੇ ਸੁੱਚੇ ਆਤਮਕ ਭਗਤੀ ਦੇ ਆਦੇਸ਼ ਤੇ ਉਦੇਸ਼ ਤੋਂ ਦੁਰੇਡੇ ਹੋ ਜਾਂਦੇ ਹਨ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਮੀਤ, ਚਾਲੇ ਥੇ ਹਰ ਮਿਲਨ ਕੋ, ਬੀਚੇ ਅਟਕਿਓ ਚੀਤ। ਰਿੱਧ ਸਿੱਧ ਨਿਧ ਪਾਖੰਡ ਬੋ, ਤੰਤਰ ਮੰਤਰ ਨਾਟਕ ਅਗਲੇਰੇ, ਸੰਨਿਆਸੀ ਦਸ ਨਾਵ ਧਰ, ਜੋਗੀ ਬਾਰੇ ਪੰਥ ਚਲਾਇਆ, ਰਿੱਧ ਸਿੱਧ ਨਿਧ ਰਸਾਇਣਾ, ਤੰਤ ਮੰਤ ਚੇਟਕ ਵਰਤਾਇਆ। ਇਸ ਮਾਨ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇਤਨਾ ਗਲਤਾਨ ਤੇ ਅਲਮਸਤ ਹੋ ਜਾਂਦਾ ਹੈ ਕਿ ਉਹ ਆਪਣੀ ਰੂਹਾਨੀ ਮੰਜ਼ਿਲ ਨੂੰ ਉੱਕਾ ਹੀ ਭੁੱਲ ਜਾਂਦਾ ਹੈ, ਜਿਸ ਨਾਲ ਉਸਦੀ ਆਪਣੀ ਆਤਮਕ ਤਰੱਕੀ ਰੁਕ ਜਾਂਦੀ ਹੈ ਤੇ ਉਹ ਖੜਦੀਆਂ ਕਲਾ ਵਿੱਚ ਵਿਚਰਦਾ ਹੋਇਆ ਸਹਿਜੇ ਸਹਿਜੇ ਅਣਜਾਣੇ ਹੀ ਰਸਾਤਲ ਵੱਲ ਰੁੜਦਾ ਜਾਂਦਾ ਹੈ। ਐਸੇ ਜਗਿਆਸੂ ਨੂੰ ਆਪਣੀ ਇਸ ਮਾਨਸਿਕ ਤੇ ਆਤਮਕ ਅਧੋਗਤੀ ਦਾ ਅਹਿਸਾਸ ਵੀ ਨਹੀਂ ਹੁੰਦਾ। ਇਸ ਤਰ੍ਹਾਂ ਉਹ ਡੇਰਾ ਸੰਪਰਦਾ ਠਾਠ ਬਾਠ ਧਾਰਮਿਕ ਰਜਵਾੜਾ ਰਚ ਕੇ ਇਸੇ ਵਿੱਚ ਗਲਤਾਨ ਹੋ ਕੇ ਗ੍ਰਸਤੀਆਂ ਵਾਂਗ ਹੋਮੇ ਦੀ ਮਾਨ ਵਡਿਆਈ ਦੇ ਨਸ਼ੇ ਵਿੱਚ ਮਸਤ ਹੋ ਜਾਂਦਾ ਹੈ ਤੇ ਆਪਣੀ ਆਤਮਕ ਮੰਜ਼ਿਲ ਨੂੰ ਭੁੱਲ ਜਾਂਦਾ ਹੈ। ਇਸ ਸ਼੍ਰੇਣੀ ਵਿੱਚ ਵੱਲੀ ਕੰਧਾਰੀ, ਨੂਰ ਸ਼ਾਹ, ਗੋਰਖਨਾਥ ਵਰਗੇ ਅਨੇਕਾਂ ਜੋਗੀ ਆਉਂਦੇ ਹਨ। ਇਹਨਾਂ ਮਾਨਸਿਕ ਸ਼ਕਤੀਆਂ ਦੇ ਪਿਛੋਕੜ ਵਿੱਚ ਹਉਮੈ ਦਾ ਹੀ ਪ੍ਰਗਟਾਵਾ ਤੇ ਵਰਤ ਵਰਤਾਰਾ ਹੁੰਦਾ ਹੈ, ਜੋ ਮਨ ਦੀਆਂ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲਾ ਹੁੰਦਾ ਹੈ, ਜਿਹਾ ਕਿ ਈਰਖਾ, ਦੁਐਤ, ਤੁਸਵ, ਵੈਰ ਵਿਰੋਧ, ਸਾੜਾ, ਖੁਦਗਰਜ਼ੀ, ਹਉਮੈ ਆਦਿ। ਇਹ ਹੋਂ ਧਾਰੀ ਮਾਨਸਿਕ ਸ਼ਕਤੀਆਂ ਹੀ ਦੁਨੀਆਂ ਦੀ ਮਾਨਸਿਕ ਗਿਲਾਨੀ ਦਾ ਕਾਰਨ ਹਨ। ਹਾਂਜੀ, ਇਹ ਹੋਂ ਤਾਰੀ ਮਾਨਸਿਕ ਸ਼ਕਤੀਆਂ ਹੀ ਦੁਨੀਆਂ ਦੀ ਮਾਨਸਿਕ ਗਿਲਾਨੀ ਦਾ ਕਾਰਨ ਹਨ, ਚਾਹੇ ਉਹ ਯੋਗ ਸਾਧਨ ਹੋਣ, ਚਾਹੇ ਤਾਂਤਰਿਕ ਹੋਣ, ਰਾਜਸੀ ਹੋਣ, ਸਰੀਰਕ ਹੋਣ, ਦਿਮਾਗੀ ਤੇ ਵਿਗਿਆਨਕ ਹੋਣ। ਇਹਨਾਂ ਮਾਨਸਿਕ ਅਥਵਾ ਦਿਮਾਗੀ ਤੇ ਵਿਗਿਆਨਕ ਸ਼ਕਤੀਆਂ ਨੇ ਜਿੱਥੇ ਸਾਡੇ ਲਈ ਸਰੀਰਕ ਤੇ ਮਾਨਸਿਕ ਸੁੱਖ ਆਰਾਮ ਪ੍ਰਦਾਨ ਕੀਤੇ ਹਨ, ਉੱਥੇ ਦੂਜੇ ਪਾਸੇ ਸਾਡੇ ਜੀਵਨ ਨੂੰ ਮਲੀਨ, ਗੰਦਲਾ, ਵਿਵਚਾਰਕ, ਝੂਠਾ, ਫਰੇਬੀ ਤੇ ਖੁਦਗਰਜ਼ ਬਣਾ ਦਿੱਤਾ ਹੈ, ਜਿਸ ਕਾਰਨ ਸਾਡੇ ਜੀਵਨ ਵਿੱਚੋਂ ਨੇਕ, ਉੱਚੇ, ਸੁੱਚੇ ਤੇ ਦੈਵੀ ਭਾਵ ਉੱਡ ਪੁੱਡ ਰਹੇ ਹਨ। ਅੱਜ ਤੋਂ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਦੁਨੀਆਂ ਦੀ ਇਸ ਮਾਨਸਿਕ ਹਾਲਤ ਨੂੰ ਇਉਂ ਬਿਆਨ ਕੀਤਾ ਸੀ, ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇਲਾ ਲੋ। ਜਿਉਂ ਜਿਉਂ ਹਉਮੈ ਵੇੜੀ ਤੀਖਣ ਬੁੱਧੀ ਨਾਲ ਸਾਡੀਆਂ ਮਾਨਸਿਕ ਤੇ ਵਿਗਿਆਨਕ ਸ਼ਕਤੀਆਂ ਵਧਦੀਆਂ ਜਾਂਦੀਆਂ ਹਨ, ਤਿਉਂ ਤਿਉਂ ਸਾਡਾ ਮੈਂ ਮੇਰੀ ਵਾਲਾ ਭਰਮ ਭੁਲੇਖਾ ਤੀਬਰ ਹੁੰਦਾ ਜਾਂਦਾ ਹੈ, ਜਿਸ ਦੁਆਰਾ ਸਾਡਾ ਮਨ ਹੋਰ ਵੀ ਮਲੀਨ ਹੁੰਦਾ ਜਾਂਦਾ ਹੈ। ਇਸੇ ਕਾਰਨ ਸੰਸਾਰ ਵਿੱਚ ਮਾਨਸਿਕ ਗਿਲਾਨੀ ਘਟਣ ਦੀ ਬਜਾਏ ਵਧਦੀ ਜਾਂਦੀ ਹੈ ਤੇ ਸਮੁੱਚੀ ਸਭਿਅਤਾ ਵੀ ਨਿਗਰਦੀ ਜਾਂਦੀ ਹੈ। ਪਾਵਰ ਕਰਪਟਸ ਐਬਸੋਲਿਊਟ, ਪਾਵਰ ਕਰਪਟਸ ਐਬਸੋਲਿਊਟਲੀ। ਜਦ ਅਸਮਾਨ ਵਿੱਚ ਬੱਦਲ ਬਣ ਜਾਂਦੇ ਹਨ ਤਾਂ ਅਸੀਂ ਸੂਰਜ ਦੀ ਰੋਸ਼ਨੀ ਤੇ ਸ਼ਕਤੀ ਤੋਂ ਵਾਂਝੇ ਹੋ ਜਾਂਦੇ ਹਾਂ। ਇਸੇ ਤਰ੍ਹਾਂ ਜਦ ਸਾਡੇ ਮਨ ਉੱਤੇ ਹੋਂ ਤਾਰੀ ਅਗਿਆਨਤਾ ਦੇ ਬੱਦਲ ਆ ਜਾਂਦੇ ਹਨ ਤਾਂ ਅਸੀਂ ਵੀ ਆਤਮਕ ਰੋਸ਼ਨੀ ਅਥਵਾ ਆਤਮਕ ਗਿਆਨ ਤੇ ਆਤਮਕ ਸ਼ਕਤੀ ਤੋਂ ਵਾਂਝੇ ਹੋ ਜਾਂਦੇ ਹਾਂ। ਅਸਮਾਨੀ ਬੱਦਲ ਤਾਂ ਥੋੜੇ ਸਮੇਂ ਚ ਰਾਉਂਦੇ ਹਨ, ਫਿਰ ਧੁੱਪ ਨਿਕਲ ਜਾਂਦੀ ਹੈ, ਪਰ ਸਾਡੇ ਮਨ ਉੱਤੇ ਹਉਮੈ ਦੀ ਅਗਿਆਨਤਾ ਅਥਵਾ ਦੂਜੇ ਭਾਏ ਦੇ ਭਰਮ ਭੁਲਾਵੇ ਦੇ ਕਾਲੇ ਬੋਲੇ ਬੱਦਲ ਸਾਡੇ ਮਨ ਉੱਤੇ ਅਨੇਕਾਂ ਜਨਮਾਂ ਤੋਂ ਛਾਏ ਹੋਏ ਹਨ, ਜਿਸ ਕਾਰਨ ਅਸੀਂ ਅਕਾਲ ਪੁਰਖ ਦੀ ਹੋਂਦ ਤੇ ਉਸ ਦੀ ਆਤਮਕ ਸ਼ਕਤੀ ਤੋਂ ਅਣਜਾਣ, ਅਵੇਸਲੇ, ਬੇਮੁਖ, ਨਾਸਤਕ ਹੋ ਰਹੇ ਹਾਂ ਤੇ ਹੋਂ ਤਾਰੀ ਬੱਦਲਾਂ ਦੇ ਭਰਮ ਭੁਲੇਖੇ ਵਿੱਚ ਨੀਵੀਆਂ ਵਾਸ਼ਨਾ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ, ਐਨ ਇਸ ਔਧ ਘਟੈ ਨਹੀਂ ਜਾਣੈ, ਪਯੋ ਲੋਭ ਸੰਗ ਹੋਰਾ, ਮਿਥਿਆ ਸੰਗ ਸੰਗ ਲਪਟਾਏ, ਮੋਹ ਮਾਇਆ ਕਰ ਬਾਂਧੇ, ਜਹ ਜਾਣੋ ਸੋ ਚੀਤ ਨਾ ਆਵੇ, ਅਹਮ ਬੁੱਧ ਪਏ ਆਂਦੇ। ਸਾਡੀ ਇਸ ਮਾਨਸਿਕ ਅਵਸਥਾ ਦਾ ਮੁੱਢਲਾ ਕਾਰਨ ਹੈ ਸਾਡੇ ਹੋਂ ਤਾਰੀ ਖਿਆਲ, ਸਾਡੇ ਗਲਤ ਨਿਸ਼ਚੇ, ਆਤਮਕ ਅਗਿਆਨਤਾ, ਮਾਨਸਿਕ ਭਰਮ ਭੁਲੇਖੇ, ਮਨਮੁਖਤਾ, ਸ਼ਰਧਾਹੀਨਤਾ ਤੇ ਭੁੱਲ। ਹਾਂਜੀ, ਸਾਡੀ ਇਸ ਮਾਨਸਿਕ ਅਵਸਥਾ ਦਾ ਮੁੱਢਲਾ ਕਾਰਨ ਸਾਡੀ ਹੋਂ ਤਾਰੀ ਖਿਆਲ, ਸਾਡੇ ਗਲਤ ਨਿਸ਼ਚੇ, ਸਾਡੀ ਆਤਮਕ ਅਗਿਆਨਤਾ, ਮਾਨਸਿਕ ਭਰਮ ਭੁਲੇਖੇ, ਮਨਮੁਖਤਾ, ਸ਼ਰਧਾਹੀਨਤਾ ਤੇ ਭੁੱਲ ਹੀ ਹੈ। ਅਕਾਲ ਪੁਰਖ ਅਥਵਾ ਉਸਦੀ ਇਲਾਹੀ ਸ਼ਕਤੀ ਬਾਬਤ ਸਾਡੇ ਖਿਆਲ, ਸਾਡੇ ਨਿਸ਼ਚੇ, ਸਾਡੀ ਸ਼ਰਧਾ, ਭਾਵਨਾ, ਗਿਆਨ ਸੁਣੇ ਸੁਣਾਏ, ਸਮਝੇ ਸਮਝਾਏ, ਪੜ੍ਹੇ ਪੜ੍ਹਾਏ, ਓਪਰੇ ਜਿਤੇ ਫੋਕੇ ਹੁੰਦੇ ਹਨ, ਜੋ ਕਿ ਸਾਡੇ ਦਿਮਾਗੀ ਦਾਇਰੇ ਤਾਈਂ ਸੀਮਤ ਹੁੰਦੇ ਹਨ ਤੇ ਔਕੜ ਆਉਣ ਤੇ ਛੇਤੀ ਹੀ ਉੱਡ ਪੁੱਡ ਕੇ ਛਾਈ ਮਾਈ ਹੋ ਜਾਂਦੇ ਹਨ। ਸਾਡੀ ਇਸ ਮਾਨਸਿਕ ਅਗਿਆਨਤਾ ਅਥਵਾ ਭੁੱਲ ਸਾਡੇ ਮਨ ਵਿੱਚ ਜਨਮਾਂ ਜਨਮਾਂਤਰਾਂ ਦੇ ਅਭਿਆਸ ਦੁਆਰਾ ਤਾਸਵਾਸ ਰਸ ਕੇ ਸਮਾ ਚੁੱਕੀ ਹੈ ਤੇ ਸਾਡੇ ਹਰ ਇੱਕ ਖਿਆਲ, ਚਿਤਵਨੀ, ਕਲਪਨਾ, ਵਲਵਲੇ, ਭਾਵਨਾ, ਨਿਸ਼ਚੇ, ਸ਼ਰਧਾ, ਫੈਸਲੇ ਤੇ ਕਰਮ ਵਿੱਚ ਸਹਿਜ ਸੁਭਾਏ ਮੈਂ ਮੇਰੀ ਦੁਆਰਾ ਪਰਵਿਰਤ ਤੇ ਪ੍ਰਗਟ ਹੋ ਰਹੀ ਹੈ। ਜੇਕਰ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਤੇ ਉਸਦੀ ਆਤਮਕ ਸ਼ਕਤੀ ਦਾ ਲਾਹਾ ਲੈਣਾ ਚਾਹੁੰਦੇ ਹਾਂ, ਹਾਂਜੀ, ਪਰ ਜੇਕਰ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਤੇ ਉਸਦੀ ਆਤਮਕ ਸ਼ਕਤੀ ਦਾ ਲਾਹਾ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਪੁੱਲ ਵਿੱਚੋਂ ਨਿਕਲ ਕੇ ਯਾਦ ਅਥਵਾ ਸਿਮਰਨ ਜਾਂ ਸ਼ਬਦ ਸੁਰਤ ਕਮਾਈ ਕਰਨੀ ਪਵੇਗੀ। ਦੂਜੇ ਲਫ਼ਜ਼ਾਂ ਵਿੱਚ, ਮੈਂ ਮੇਰੀ ਦੇ ਭਰਮ ਭੁਲੇਖੇ ਵਿੱਚੋਂ ਨਿਕਲ ਕੇ ਤੂੰ ਤੇਰੀ ਦਾ ਅਭਿਆਸ ਕਰਨਾ ਪਵੇਗਾ। ਈਤੈ ਉਤੈ ਘਟ 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 ਘਟ, ਤੂੰ ਹੀ ਮੋਹੇ ਨਾ, ਕਾਰਨ ਕਰਨਾ ਧਾਰਨ ਤਰਨਾ, ਏਕੈ ਏਕੈ ਸੋਹੇ ਨਾ। ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਜਲਸ ਤੂੰ ਹੀ, थलस तू ही, नदस तू ही, नदस तू ही, ब्रिछस तू ही, पतस तू ही, छितस तू ही, उर्धस तू ही, पजस्तु अंग रटस्तु अंग ठतस्तु अंग, जिमी तू ही, जमा तू ही, मकी तू ही, मका तू ही, अभू तू ही, अभय तू ही, अछू तू ही, अछय तू ही, जतस तू ही, ब्रतस तू ही, गतस तू ही, मतस तू ही, 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 इस तरह तू तू करता तू हुआ अनुसार अभ्यास कमाई कर दिया साडे मन दी मैं मेरी दा भरम भुलेखा कटदा जांदा है अथवा होमे दा अभाव हो जांदा है ते सहजे सहजे मन उत्ते अंतर आत्मे आत्मक प्रकाश दियां झलका वजदियां हन ज्यों ज्यों शब्द सुरत अभ्यास कमाई द्वारा साडे मन दी मैल घटदी जांदी है त्यों त्यों साडे अंतर आत्मे अनुभव दा प्रकाश होंदा जांदा है इस तरह शब्द सुरत लिवलीन होके गुरु शब्दी गोबिंद गजिया हो जाता है इस हालत विच मैं मेरी दा अभाव हो जाता है ते अनुभवी मन विच तू ही दी कूक सहज सुभाए निकलती है हम किछ नाही एक है ओही आगे पाछे एको सोई हो किछ नाही सब किछ तेरा ओत पोत नानक संग बसेरा हाँ किछ नाही एको तू है आपे आप सुजाना कबीर ना हम किया ना करेंगे ना कर सके शरीर क्या जानो किछ हर किया पयो कबीर कबीर इस आत्मक शक्ति दे प्रकाश दा दामनक जलवा अनंत अलौकिक आश्चर्यो आश्चर्य होंदा है हाँ जी इस आत्मक शक्ति दे प्रकाश दा दामनक जलवा अनंत अलौकिक आश्चर्यो आश्चर्य होंदा है जिसनु बोली नाल बयान नहीं कीता जा सकता अद्भुत परम अद्भुत बिस्मय बिस्म आश्चर्ये आश्चर्य अत अत है जद साडे निर्मल मन उत्ते आत्म प्रकाश होंदा है ता साडा मन इस आत्म प्रकाश दे ऐसे दामनक तेज नू चल नहीं सकता जद साडे निर्मल मन उत्ते आत्म प्रकाश होंदा है ता साडा मन इस प्रकाश दे ऐसे दामनक तेज नू चल नहीं सकता मन दी ऐसी हालत नू यों बयान कीता गया है दर्शन देखत ही सुद की ना सुद रही बुद्ध की ना बुद्ध रही मत में ना मत है सतगुरु जी दी अपार बख्शिश ते नदर कर्म द्वारा ही ए आत्मक अरूढ़ अवस्था प्रदान होंदी है ते साध संगत दे उच्चे सुच्चे माहौल विच जरी जा सकती है हाँ जी सतगुरु जी दी अपार बख्शिश द्वारा ही ते नदर कर्म द्वारा ही ए आत्मक अरूढ़ अवस्था प्रदान होंदी है ते साध संगत दे उच्चे सुच्चे माहौल विच जरी जा सकती है गुरमुख सुख फल साध संग शब्द सुरत लिव अलख लखाया पिरम प्याला अजर जराया पिरम प्याला अजर जराया गुरबाणी विचार लेख नंबर 34 आत्मक शक्ति गुरु रूप साध संगत जी गुरमुख प्यारे बाऊजिया ने आप गुरबाणी अनुसार जीवन ज्यों के साडे कलजगी जीवां ते तरस करके गुरबाणी दे वक वक विषयां ते 132 अनुभवी लेख लिखे हैं जी इस सारे ही लेख गुरबाणी दे आधार ते लिखे गए हैं सानू गुरु ग्रंथ साहब जी महाराज नाल जोड़दे हैं जी इन्हां सारिया लिखतां दा ट्रांसलेशन हिंदी विच भी हो चुका है 5 लेख इंग्लिश विच भी अवेलेबल हैं नाम मात्र पेटा लागत तो भी घट 1 रुपया 1 लेख दी रखी गई है ता जो वध तो वध संगतां इन्हां तो लाहा लै सकन 130 रुपए का पूरा सैट है जिन्हां कोल हले लिखता नहीं हैं उन्हां दे चरणां च सनिमर हाथ जोड़ के बेनती है आप जी इन्हां लिखतां नूं बाहरों गुरबाणी विचार दे लेखां दे स्टॉल तो प्राप्त कर सकते हो अपने जीवन नूं सही आत्मक सेध दे के सतगुरु जी दीआं खुशियां प्राप्त कर सकते हो ते आया जीवन सफला कर सकते हो वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ।